ਵਾਰ ਪੰਜਵੀਂ ਦੀ ਨੌਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ। ਨਦੀਆਂ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ, ਅਸ਼ਟ ਧਾਤ ਇੱਕ ਧਾਤ ਹੋਏ ਪਾਰਸ ਪਰਸੈ ਕੰਚਨ ਸੋਈ, ਚੰਦਨ ਵਾਸ ਬਣਾਸ ਪਥ ਅਫਲ ਸਫਲ ਕਰ ਚੰਦਨ ਗੋਈ, ਛੇ ਰੁੱਤ ਬਾਰਹ ਮਾਹ ਕਰ ਸੁਜੈ ਸੁਜ ਨਾ ਦੂਜਾ ਕੋਈ, ਚਾਰ ਵਰਨ ਛੇ ਦਰਸ਼ਨਾ ਬਾਰਹ ਵਾਟ ਭਵੈ ਸਭ ਲੋਈ, ਗੁਰਮੁਖ ਦਰਸ਼ਨ ਸਾਧ ਸੰਖ ਗੁਰਮੁਖ ਮਾਰਗ ਦੁਬਦਾ ਖੋਈ, ਇੱਕ ਮਨ ਇੱਕ ਅਰਾਧਨ ਹੋਈ, ਇੱਕ ਮਨ ਇੱਕ ਅਰਾਧਨ ਹੋਈ। ਗੁਰਮੁਖਾਂ ਪ੍ਰਭੂ ਦੇ ਪਿਆਰਿਆਂ ਦੇ ਮਾਰਗ ਦੀ ਜਿਹੜੀ ਪਾਵਨਤਾ ਹੈ, ਪਵਿੱਤਰਤਾ ਹੈ, ਭਾਈ ਗੁਰਦਾਸ ਜੀ ਹੁਣ ਉਹ ਵਰਣਨ ਕਰਦੇ ਹੈ। ਕਹਿਣ ਲੱਗੇ ਨਦੀਆਂ ਨਾਲੇ ਵਾਹੜੇ ਗੰਗ ਸੰਗ ਗੰਗੋਦਕ ਹੋਈ, ਕੀ ਨਦੀਆਂ ਕੀ ਨਾਲੇ ਤੇ ਕੀ ਵਾਹੜੇ, ਭਾਵ ਛੋਟੇ ਨਾਲੇ ਸੂਏ ਆਦਿਕ ਨੇ ਜਿਹੜੇ, ਉਹ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਹੀ ਹੋ ਜਾਂਦੇ ਹਨ। ਕੋਈ ਵਹਿੰਦਾ ਵਹਿੰਦਾ ਪਾਣੀ ਜਦੋਂ ਗੰਗਾ ਚ ਜਾ ਪੈਂਦਾ ਤਾਂ ਉਹ ਗੰਗਾ ਦਾ ਹੀ ਰੂਪ ਹੋ ਜਾਂਦਾ ਹੈ, ਉਸੇ ਦਾ ਰੂਪ ਹੀ ਧਾਰਨ ਕਰ ਲੈਂਦਾ ਹੈ। ਅਸ਼ਟ ਧਾਤ ਇੱਕ ਧਾਤ ਹੋਏ ਪਾਰਸ ਪਰਸੈ ਕੰਚਨ ਸੋਈ, ਪਾਰਸ ਦੇ ਪਰਸਨ ਨਾਲ ਅੱਠ ਐਸੀਆਂ ਧਾਤਾਂ ਆ, ਲੋਹਾ ਤਾਂਬਾ ਜਿਸਤ ਆਦਿਕ, ਉਹ ਸਾਰੀਆਂ ਦੀਆਂ ਸਾਰੀਆਂ ਕੰਚਨ ਬਣ ਜਾਂਦੀਆਂ ਹਨ, ਭਾਵ ਸੋਨਾ ਬਣ ਜਾਂਦੀਆਂ ਹਨ। ਇੱਕ ਹੀ ਧਾਤ ਹੋ ਜਾਂਦੀ ਹੈ, ਇੱਕ ਧਾਤ ਮਤਲਬ ਸਾਰੇ ਦੇ ਸਾਰੇ ਸੋਨਾ ਬਣ ਜਾਂਦੇ, ਜਿਹੜੇ ਪਾਰਸ ਨਾਲ ਸ਼ੋ ਜਾਂਦੇ ਆ, ਲੋਹਾ ਤਾਂਬਾ ਜਿਸਤ ਕਲੀ ਆਦਿਕ। ਚੰਦਨ ਵਾਸ ਬਣਾਸ ਪਥ ਅਫਲ ਸਫਲ ਕਰ ਚੰਦਨ ਗੋਈ, ਚੰਦਨ ਦੀ ਖੁਸ਼ਬੋਈ ਚੰਦਨ ਦੀ ਸੁਗੰਧੀ ਬਨਸਪਤੀ ਨੂੰ ਭਾਵੇਂ ਅਫਲ ਵੀ ਹੋਣ, ਭਾਵ ਉਹਨਾਂ ਰੁੱਖਾਂ ਨੂੰ ਦਰਖਤਾਂ ਨੂੰ ਕੋਈ ਫਲ ਨਾ ਲੱਗਦਾ ਹੋਵੇ, ਤੇ ਸਾਧ ਸੰਗਤ ਚੰਦਨ ਦੇ ਕੋਲ ਉਗ ਖਲੋਣ ਤੇ ਉਹਨਾਂ ਨੂੰ ਉਹ ਚੰਦਨ ਚੰਦਨ ਹੀ ਬਣਾ ਦਿੰਦਾ, ਉਹ ਜਿਹੜੀ ਖੁਸ਼ਬੋ ਆ ਉਹਨਾਂ ਵਿੱਚੋਂ ਵੀ ਆਉਣ ਲੱਗ ਪੈਂਦੀ। ਤੁਮ ਚੰਦਨ ਹਮ ਇਰੰਡ ਵਾਪਰੇ ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ। ਚੰਦਨ ਦੇ ਵਿੱਚ ਇਹ ਵਡਿਆਈ ਹੈ ਕਿ ਉਹਦੀ ਖੁਸ਼ਬੋ ਸਾਰੀ ਦੀ ਸਾਰੀ ਨਾਲ ਉੱਗੀ ਜਿਹੜੀ ਬਨਸਪਤੀ ਹੈ ਉਹਨਾਂ ਰੁੱਖਾਂ ਵਿੱਚੋਂ ਵੀ ਆਉਣ ਲੱਗ ਪੈਂਦੀ। ਸਿੰਬਲ ਵਰਗਾ ਰੁੱਖ, ਅਰਿੰਡ ਵਰਗਾ ਰੁੱਖ, ਢਾਕ ਪਲਾਸ ਸ਼ਿਸ਼ਰੇ ਦਾ ਦਰਖਤ, ਉਹ ਵੀ ਚੰਦਨ ਕੋਲ ਉੱਗ ਖਲੋਵੇ ਉਹਨਾਂ ਨੂੰ ਚੰਦਨ ਆਪਣੇ ਜੈਸਾ ਬਣਾ ਲੈਂਦਾ ਹੈ। ਇੱਕ ਬਾਂਸ ਨੂੰ ਛੱਡ ਕੇ, ਬਾਂਸ ਅੰਦਰੋਂ ਖੋਖਲਾ ਅੰਦਰੋਂ ਖਾਲੀ ਹੈ, ਬਾਂਸ ਭਾਵੇਂ ਮੁੱਢ ਸਾਂਝਾ ਹੋਵੇ ਚੰਦਨ ਨਾਲ, ਉਹ ਚੰਦਨ ਨਹੀਂ ਬਣ ਸਕਦਾ। ਇਸ ਲਈ ਗੁਰੂ ਵੀ ਇੱਕ ਚੰਦਨ ਰੂਪ ਹੈ, ਜਿਹੜੇ ਅੰਦਰ ਸ਼ਰਧਾ ਭਾਵਨਾ ਨਾਲ ਭਰ ਕੇ ਆਉਂਦੇ ਆ ਉਹਨਾਂ ਨੂੰ ਸਤਿਗੁਰੂ ਆਪਣੇ ਜੈਸਾ ਬਣਾ ਲੈਂਦੇ ਨੇ, ਅੱਗੇ ਜਾ ਕੇ ਬਚਨ ਦੱਸਣਗੇ। ਛੇ ਰੁੱਤ ਬਾਰਹ ਮਾਹ ਕਰ ਸੁਜੈ ਸੁਜ ਨਾ ਦੂਜਾ ਕੋਈ, ਛੇ ਰੁੱਤਾਂ ਬਾਰਾਂ ਮਹੀਨਿਆਂ ਵਿਖੇ ਸੂਰਜ ਇੱਕੋ ਹੀ ਹੈ, ਦੂਜਾ ਸੂਰਜ ਕੋਈ ਨਹੀਂ ਹੈ, ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਭਾਵ ਛੇ ਰੁੱਤਾਂ ਨੇ ਬਾਰਾਂ ਮਹੀਨੇ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੈ, ਜਿਵੇਂ ਆਪਾਂ ਕਹਿੰਦੇ ਸਰਦੀ ਰੁੱਤ ਹੈ, ਇਹ ਗਰਮੀ ਦੀ ਰੁੱਤ ਆ, ਬਸੰਤ ਰੁੱਤ ਆ, ਇਤ ਆਦਿਕ, ਇਹ ਪਤਝੜ ਦੀ ਰੁੱਤ ਆ, ਇਹ ਬਸੰਤ ਆਦਿਕ ਦੀ ਰੁੱਤ ਆ, ਵੱਖ ਵੱਖ ਰੁੱਤਾਂ ਨੇ, ਇਹ ਛੇ ਰੁੱਤਾਂ ਮੰਨੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜ਼ਿਕਰ ਆਇਆ, ਰੁੱਤੀ ਸਲੋਕ ਸ਼ਬਦ ਪੜ੍ਹੀਏ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ। ਕਹਿੰਦੇ ਸੂਰਜ ਇੱਕ ਹੈ ਤੇ ਇੱਕ ਸੂਰਜ ਤੋਂ ਹੀ ਬਾਰਾਂ ਮਹੀਨੇ ਤੇ ਛੇ ਰੁੱਤਾਂ ਜਿਵੇਂ ਬਣੀਆਂ ਹੋਈਆਂ ਨੇ। ਚਾਰ ਵਰਨ ਛੇ ਦਰਸ਼ਨ ਬਾਰਹ ਵਾਟ ਭਵੈ ਸਭ ਲੋਈ, ਚਾਰ ਵਰਨ ਛੇ ਦਰਸ਼ਨ ਸ਼ਾਸਤਰ ਆਦਿਕ, ਬਾਰਾਂ ਰਸਤਿਆਂ ਵਿੱਚ ਸਾਰੀ ਸ੍ਰਿਸ਼ਟੀ ਭੌਂਦੀ ਫਿਰਦੀ ਹੈ। ਇਹ ਜਿਹੜੇ ਬਾਰਾਂ ਰਸਤੇ, ਇਹ ਯੋਗੀਆਂ ਦੇ, ਇਹ ਬਾਰਾਂ ਪੰਥ ਕਹਿੰਦੇ ਨੇ ਯੋਗੀ। ਛੇ ਸ਼ਾਸਤਰ ਨੇ ਹਿੰਦੂ ਮਤ ਦੇ, ਸਾਂਖ ਯੋਗ ਨਿਆਏ ਮੀਮਾਂਸਾ ਵਿਸ਼ੇਸ਼ਕ ਆਦਿਕ, ਤੇ ਚਾਰ ਵਰਣ ਨੇ ਖੱਤਰੀ ਬ੍ਰਾਹਮਣ ਸੂਦ ਵੈਸ਼, ਭਾਵ ਇਹਨਾਂ ਸਾਰਿਆਂ ਵਰਣਾਂ ਚ, ਇਹਨਾਂ ਸ਼ਾਸਤਰਾਂ ਚ ਯੋਗੀ ਆਦਿਕ ਵੀ ਆਪਣੇ ਆਪਣੇ ਰਸਤਿਆਂ ਦੇ ਉੱਤੇ ਭੌਂਦੇ ਫਿਰਦੇ ਹਨ, ਭਟਕ ਰਹੇ ਨੇ ਸੰਸਾਰ ਜਗਤ ਵਿੱਚ। ਗੁਰਮੁਖ ਦਰਸ਼ਨ ਸਾਧ ਸੰਗ ਗੁਰਮੁਖ ਮਾਰਗ ਦੁਬਦਾ ਖੋਈ, ਗੁਰਮੁਖਾਂ ਦਾ ਦਰਸ਼ਨ ਸਾਧ ਸੰਗ ਹੈ, ਭਾਵ ਗੁਰਮੁਖਾਂ ਦਾ ਮਾਰਗ ਸਾਧ ਸੰਗਤ ਹੈ। ਇਸ ਗੁਰਮੁਖ ਮਾਰਗ ਨੇ ਦੁਬਿਧਾ ਗਵਾ ਦਿੱਤੀ ਹੈ। ਜਿਹੜੇ ਭਾਵ ਗੁਰੂ ਦੀ ਮੱਤ ਦੇ ਉੱਤੇ ਚੱਲਦੇ ਸਾਧ ਸੰਗਤ ਵਿੱਚ ਜੁੜਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਦੁਬਿਧਾ ਮੁੱਕੀ ਹੈ। ਆ ਜਿਹੜੇ ਬਾਕੀ ਸੰਸਾਰ ਜਗਤ ਵਿੱਚ ਜ਼ਿਕਰ ਆਇਆ, ਕਹਿੰਦੇ ਸੰਸਾਰ ਜਗਤ ਵਿੱਚ ਭਟਕ ਹੀ ਰਹੇ ਨੇ, ਸ਼ਾਂਤੀ ਨਹੀਂ ਉਹਨਾਂ ਦੇ ਪਾਸ। ਇੱਕ ਮਨ ਇੱਕ ਆਰਾਧਨ ਹੋਈ, ਐਸੇ ਜਿਹੜੇ ਗੁਰਮੁਖ ਜਨ ਨੇ ਇੱਕ ਮਨ ਚਿੱਤ ਹੋ ਕੇ ਉਹ ਇੱਕ ਪਰਮਾਤਮਾ ਦੀ ਹੀ ਆਰਾਧਨਾ ਕਰਦੇ ਹਨ। ਹੋਰ ਝੂਠੇ ਕਰਮ ਕਾਂਡ ਤੇ ਸ਼ਗਨਾ ਆਦਿਕਾਂ ਦੇ ਵਿੱਚ ਤੇ ਮਿਥੇ ਹੋਏ ਕੰਮਾਂ ਦੇ ਵਿੱਚ ਉਹ ਨਹੀਂ ਪੈਂਦੇ। ਗੁਰੂ ਦੀ ਸ਼ਰਨ ਵਿੱਚ ਆ ਕੇ ਜਿਵੇਂ ਚੰਦਨ ਦੇ ਪਾਸ ਉੱਗ ਕੇ ਅਰਿੰਡ ਦਾ ਰੁੱਖ ਵੀ ਚੰਦਨ ਬਣ ਜਾਂਦਾ ਆ, ਜਿਵੇਂ ਲੋਹਾ ਤਾਂਬਾ ਪਾਰਸ ਨਾਲ ਲੱਗ ਕੇ ਉਹ ਸੋਨਾ ਬਣ ਜਾਂਦੇ ਆ, ਇਸੇ ਤਰ੍ਹਾਂ ਬਾਕੀ ਵੀ ਦਲੀਲਾਂ ਦਿੱਤੀਆਂ। ਕਹਿਣ ਲੱਗੇ ਜਿਹੜੇ ਸਾਧ ਸੰਗਤ ਵਿੱਚ ਆ ਜਾਂਦੇ ਨੇ, ਗੁਰੂ ਦੀ ਸ਼ਰਨ ਪਕੜ ਲੈਂਦੇ ਨੇ, ਇੱਕ ਮਨ ਚਿੱਤ ਹੋ ਕੇ ਉਸ ਪ੍ਰਭੂ ਦੀ ਆਰਾਧਨਾ ਕਰਦੇ ਹਨ, ਉਹਨਾਂ ਨੂੰ ਸਤਿਗੁਰੂ ਸਿੱਖੀ ਦੀ ਦਾਤ ਦੇ ਕੇ ਆਪਣੇ ਚਰਨਾਂ ਵਿੱਚ ਜੋੜ ਕੇ ਜਿਵੇਂ ਲੋਹੇ ਤੋਂ ਸੋਨਾ ਬਣਾ ਦਿੰਦੇ ਆ, ਜਿਵੇਂ ਅਰਿੰਡ ਸਿੰਬਲ ਢਾਕ ਪਲਾਸ ਸ਼ਿਸ਼ਰੇ ਤੋਂ ਉਹਨੂੰ ਚੰਦਨ ਬਣਾ ਲੈਂਦੇ ਹਨ। ਇਸ ਤਰ੍ਹਾਂ ਦੀ ਵਡਿਆਈ ਸਿਰਫ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੈ, ਜਿਸ ਲਈ ਜੁੜਨ ਦੀ ਪ੍ਰੇਰਨਾ ਭਾਈ ਗੁਰਦਾਸ ਜੀ ਦੇ ਰਹੇ ਹਨ। ਵਾਰ ਪੰਜਵੀਂ ਦੀ ਦਸਵੀਂ ਪੌੜੀ ਵਿੱਚ ਅਗਲੇ ਬਚਨ ਉਚਾਰਨ ਕਰਦਿਆਂ ਹੋਇਆਂ ਗੁਰਮਤ ਮਾਰਗ ਸਿੱਖੀ ਦੇ ਮਾਰਗ ਨੂੰ ਦਰਸਾ ਰਹੇ ਹਨ, ਵੱਖ ਵੱਖ ਤਰ੍ਹਾਂ ਦੇ ਪ੍ਰਮਾਣ ਤੇ ਦ੍ਰਿਸ਼ਟਾਂਤ ਦੇ ਕੇ। ਨਾਨਕ ਦਾਦਕ ਸਹੁ ਹਰੇ ਵਿਰਤੀ ਸੁਰ ਲਗਾਇਤ ਹੋਏ, ਜੰਮਣ ਭਦਣ ਮੰਗਣ ਮਰਨੇ ਪਰਨੇ ਕਰਦੇ ਢੋਏ, ਰੀਤੀ ਰੂੜੀ ਕੁੱਲ ਧਰਮ ਚੱਜ ਅਚਾਰ ਵਿਚਾਰ ਵਿਖੋਏ, ਕਰ ਕਰਤੂਤ ਕਸੂਤ ਵਿੱਚ ਪਾਏ ਦੁਲੀਚੇ ਗਹਿਣ ਚੰਦੋਏ, ਜੋਧ ਜਠੇਰੇ ਮੰਨੀਅਨ ਸਤੀਆਂ ਸੌਤ ਟੋਬੜੀ ਟੋਏ, ਸਾਧ ਸੰਗਤ ਗੁਰ ਸ਼ਬਦ ਵਿਣ ਮਰ ਮਰ ਜੰਮਣ ਦਈ ਵਿਗੋਏ, ਗੁਰਮੁਖ ਹੀਰੇ ਹਾਰ ਪਰੋਏ, ਗੁਰਮੁਖ ਹੀਰੇ ਹਾਰ ਪਰੋਏ। ਕਹਿ ਰਹੇ ਨੇ ਨਾਨਕ ਦਾਦਕ ਸੋਹਰੇ ਵਿਰਤੀ ਸੁਰ ਲਗਾਇਤ ਹੋਏ। ਇਹ ਆਮ ਤੌਰ ਤੇ ਤਿੰਨ ਤਰ੍ਹਾਂ ਦੇ ਰਿਸ਼ਤੇ ਸੰਸਾਰ ਵਿੱਚ ਮਸ਼ਹੂਰ ਨੇ, ਨਾਨਕ ਦਾਦਕ ਸੋਹਰੇ। ਆਪ ਸਮਝ ਗਏ ਹੋਗੇ ਗੁਰੂ ਸਵਾਰਿਓ, ਨਾਨਕੇ ਦਾਦਕੇ ਤੇ ਸੋਹਰੇ, ਇਹਨਾਂ ਘਰਾਂ ਵਿਖੇ ਪ੍ਰੋਤ ਤੇ ਲਾਗੀ ਹੁੰਦੇ ਆ। ਉਹਨਾਂ ਦੇ ਪ੍ਰੋਤ ਵੀ ਹੁੰਦੇ ਜਿਹਨਾਂ ਨੂੰ ਆਪਣੇ ਮੁਖੀ ਮੰਨਦੇ ਆ, ਤੇ ਲਾਗੀ ਵੀ ਹੁੰਦੇ ਨੇ ਜਿਹੜੇ ਇੱਕ ਘਰ ਤੋਂ ਦੂਸਰੇ ਪਿੰਡ ਜਾਂ ਇੱਕ ਪਿੰਡ ਤੋਂ ਦੂਸਰੇ ਪਿੰਡ ਸੁਨੇਹਾ ਆਦਿਕ ਦੇ ਕੇ ਆਉਂਦੇ, ਉਹਨਾਂ ਨੂੰ ਪਿੰਡਾਂ ਵਿੱਚ ਲਾਗੀ ਕਹਿੰਦੇ ਨੇ। ਨਾਨਕੇ ਦਾਦਕੇ ਤੇ ਸਹੁਰੇ ਘਰਾਂ ਚ ਪ੍ਰੋਤ ਤੇ ਲਾਗੀ ਹੁੰਦੇ ਹਨ। ਜੰਮਣ ਭੱਦਣ ਮੰਗਣੇ ਮਰਨੇ ਪਰਨੇ ਕਰਦੇ ਢੋਏ, ਜੰਮਣ ਅਤੇ ਮਰਨ ਵੇਲੇ ਤਰ੍ਹਾਂ ਤਰ੍ਹਾਂ ਦੇ ਹਿੰਦੂ ਜਿਹੜੇ ਲੋਕ ਆ ਸਨਾਤਨੀ ਮਤ ਦੇ, ਉਹ ਮੁੰਡਣ ਆਦਿਕ ਕਰਦੇ ਆ, ਉਹਦਾ ਵੀ ਜ਼ਿਕਰ ਕਰ ਰਹੇ ਭਾਈ ਗੁਰਦਾਸ। ਕਹਿੰਦੇ ਮੁੰਡਣ ਆਦਿਕ ਕਿਸੇ ਦੀ ਸਗਾਈ ਹੋਵੇ, ਸ਼ਗਨ ਲੱਗਣਾ ਹੋਵੇ, ਭਾਵ ਮਰਨੇ ਪਰਨਿਆਂ ਦੇ ਉੱਤੇ ਉਹ ਸਮੱਗਰੀਆਂ ਵੀ ਇਕੱਠੀਆਂ ਕਰਦੇ, ਸਮਾਨ ਸਮੂਨ ਲਿਆ ਕੇ ਦਿੰਦੇ ਆ, ਇੱਕ ਘਰ ਤੋਂ ਦੂਜੇ ਘਰ, ਇੱਕ ਪਿੰਡ ਤੋਂ ਦੂਜੇ ਪਿੰਡ, ਤੁਹਾਡਾ ਸੁਨੇਹ ਆਦਿਕ ਵੀ ਦੇਣ ਵਾਸਤੇ ਜਾਂਦੇ। ਪਿਛਲੇ ਸਮੇਂ ਦੇ ਵਿੱਚ ਨਾ, ਹੁਣ ਤਾਂ ਸਮਾਜ ਸੰਸਾਰ ਬਹੁਤ ਤਰੱਕੀ ਕਰ ਗਿਆ, ਟੈਲੀਫੋਨ ਆਦਿਕ ਆ ਗਏ, ਵਾਇਰਲੈਸ ਆ ਗਏ, ਬੜੀ ਤਰ੍ਹਾਂ ਦਾ ਅੱਜ ਕੱਲ ਸਾਧਨ ਪੈਦਾ ਹੋ ਗਏ। ਪਿਛਲੇ ਸਮੇਂ ਦੇ ਵਿੱਚ ਕਿਸੇ ਦਾ ਵਿਆਹ ਹੁੰਦਾ ਸੀ ਤੇ ਲਾਗੀ ਹੁੰਦੇ ਸੀ ਪਿੰਡਾਂ ਚ, ਉਹਨੂੰ ਚਿੱਠੀ ਦੇ ਕੇ ਭੇਜਣਾ ਆਪਣੇ ਨਾਨਕੇ ਦਾਦਕੇ ਸਹੁਰਿਆਂ ਦੇ, ਭਾਵ ਸਾਡੇ ਲੜਕੇ ਦਾ ਸਾਡੀ ਲੜਕੀ ਦਾ ਵਿਆਹ ਆਇਆ, ਚਿੱਠੀ ਦੇ ਕੇ ਆ। ਉਹਨੇ ਚਿੱਠੀ ਦੇ ਕੇ ਆਉਣੀ, ਉਸਨੂੰ ਫਿਰ ਪੈਸਾ ਧੇਲਾ ਵੀ ਦੋਵਾਂ ਪਾਸਿਆਂ ਤੋਂ ਮਿਲਣਾ। ਤਾਂ ਸਾਧ ਸੰਗਤ ਕੋਈ ਪ੍ਰਾਣੀ ਅਕਾਲ ਚਲਾਣਾ ਕਰ ਜਾਂਦਾ ਸੀ ਤਾਂ ਵੀ ਉਹਨਾਂ ਦੇ ਰਾਹੀਂ ਸੁਨੇਹੇ ਭੇਜਦੇ ਸੀਗੇ। ਇਹ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ ਕਿ ਜੰਮਣ ਮਰਨ ਵੇਲੇ, ਖੁਸ਼ੀ ਗਮੀ ਵੇਲੇ ਕਰਦੇ ਢੋਏ, ਜਿੱਥੇ ਕੰਮ ਕਾਰ ਕਰਾਉਂਦੇ ਸੀ, ਤਰ੍ਹਾਂ ਤਰ੍ਹਾਂ ਦਾ ਸਾਜੋ ਸਮਾਨ ਵੀ ਲੋਕਾਂ ਦਾ ਢੋਂਦੇ ਸੀ, ਉੱਥੇ ਇੱਕ ਦੂਜੇ ਦੇ ਸੁਨੇਹੇ ਵੀ ਪਹੁੰਚਾਉਂਦੇ ਸਨ। ਰੀਤੀ ਰੂੜੀ ਕੁੱਲ ਧਰਮ ਚੱਜ ਅਚਾਰ ਵਿਚਾਰ ਵਿਗੋਏ, ਰੀਤਾਂ ਦੀਆਂ ਚੰਗਿਆਈਆਂ ਤੇ ਕੁੱਲ ਧਰਮ ਦੇ ਚੱਜ ਅਚਾਰਾਂ ਦੇ ਵਿਚਾਰ ਇਹਨਾਂ ਦੇ ਵਿੱਚ ਹੀ ਸੰਸਾਰ ਭੁੱਲਾ ਰਹਿੰਦਾ ਸੀ। ਅੱਜ ਵੀ ਸੰਸਾਰ ਜਗਤ ਵਿੱਚ ਤੱਕਦੇ ਆ, ਕੂੜੀਆਂ ਰੀਤਾਂ ਇੱਥੇ ਦੱਸਦੇ ਆ, ਕਈ ਐਸੇ ਕੰਮ ਨੇ ਜਿਹੜੇ ਸਾਡੇ ਧਰਮ ਨਾਲ ਸੰਬੰਧ ਨਹੀਂ ਗੇ ਰੱਖਦੇ, ਆਪਾਂ ਕਰ ਰਹੇ। ਸਾਨੂੰ ਕੋਈ ਪੁੱਛੇ, ਉਹ ਕਹਿੰਦੇ ਸਾਡੇ ਵੱਡੇ ਕਰਦੇ ਹੁੰਦੇ ਸੀ ਇੱਦਾਂ। ਇੱਕ ਜਗ੍ਹਾ ਤੇ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਰੱਖਣਾ ਸੀ, ਲੁਧਿਆਣੇ ਦੀ ਗੱਲ ਹੀ ਸਾਡੇ ਸ਼ਹਿਰ ਚ ਜਿੱਥੇ ਦਾਸ ਦੀ ਰਹਿਸ਼ ਹੈ, ਤੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਤੇ ਉੱਪਰ ਚਾਨਣੀ ਬੰਨਣੀ ਸੀ ਚੰਦੋਵਾ ਸਾਹਿਬ, ਤੇ ਪਰਿਵਾਰ ਦੇ ਵਿੱਚ ਇੱਕ ਬੀਬੀ ਆ ਗਈ ਤੇ ਮੈਨੂੰ ਕਹਿੰਦੀ, ਗਿਆਨੀ ਜੀ ਕਿਹੜੇ ਪਾਸੇ ਨੂੰ ਚੰਦੋਵਾ ਬੰਨਣ ਲੱਗੇ ਜੇ? ਮੈਂ ਕਿਹਾ ਜੀ ਇਸ ਪਾਸੇ ਨੂੰ। ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਨਾ। ਮੈਂ ਕਿਹਾ ਹਾਂਜੀ। ਕਹਿੰਦੇ ਉਹ ਚੜ੍ਹਦੇ ਵੱਲ ਨੂੰ ਕਰਨਾ ਆਪਾਂ। ਮੈਂ ਹੱਥ ਜੋੜ ਲਏ, ਮੈਂ ਕਿਹਾ ਭੈਣੇ ਮੇਰੀ ਬੇਨਤੀ ਆ, ਚੜ੍ਹਦੇ ਵੱਲ ਦਾ ਮਤਲਬ ਸੂਰਜ। ਮੈਂ ਕਿਹਾ ਸੂਰਜ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਨਹੀਂ ਗਾ। ਗੁਰੂ ਗ੍ਰੰਥ ਸਾਹਿਬ ਮਹਾਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਏ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਤਿਕਾਰ ਨਾਲ ਇਸ ਗ੍ਰਹਿ ਇਸ ਘਰ ਚ ਲੈ ਕੇ ਆਉਣਾ। ਤੁਸੀਂ ਸਮਝਣਾ ਸਾਡੇ ਘਰ ਨਿਰੰਕਾਰ ਆਇਆ, ਵਾਹਿਗੁਰੂ ਆਇਆ ਸਾਡੇ ਘਰ। ਤੁਸੀਂ ਇਹ ਸਮਝਣਾ ਸਾਡੇ ਘਰ ਦਸ ਪਾਤਸ਼ਾਹੀਆਂ ਆ ਗਈਆਂ। ਇਸ ਘਰ ਦੇ ਵਿੱਚ ਦਸ ਪਾਤਸ਼ਾਹੀਆਂ ਚੌਂਕੜਾ ਮਾਰ ਕੇ ਬੈਠੀਆਂ। ਚੜ੍ਹਦੇ ਵੱਲ ਨੂੰ ਮੂੰਹ ਕਰਨਾ, ਇੱਧਰ ਨੂੰ ਮੂੰਹ ਕਰਨਾ, ਕਿਹਦਾ? ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਨਹੀਂ ਭੈਣੇ, ਮੇਰੀ ਬੇਨਤੀ ਆ, ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਰੱਬੀ ਨੂਰ ਹੈ ਮੇਰਾ ਸਤਿਗੁਰ। ਇਸ ਲਈ ਉਸ ਰੱਬ ਨੇ, ਉਸ ਨਿਰੰਕਾਰ ਨੇ ਤੇ ਲੱਖਾਂ ਕਰੋੜਾਂ ਇਹੋ ਜਿਹੇ ਸੂਰਜ ਪੈਦਾ ਕੀਤੇ। ਆਪਾਂ ਸੂਰਜ ਦੇ ਪੁਜਾਰੀ ਨਹੀਂ, ਗੁਰੂ ਦੇ ਹੋ ਜਾਓ। ਭਾਵ ਧਰਮ ਦੇ ਕੰਮ ਕਰਨ ਵੇਲੇ ਵੀ ਅਸੀਂ ਇਹ ਕਰਮ ਕਾਂਡਾਂ ਚੋਂ ਅਜੇ ਤੱਕ ਪੂਰਨ ਤੌਰ ਤੇ ਨਿਕਲੇ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਇਹ ਰੀਤੀਆਂ ਕੂੜੀਆਂ ਵਾਂ, ਝੂਠੀਆਂ ਵਾਂ ਇਹ। ਇਹਨਾਂ ਚੱਜ ਆਚਾਰਾਂ ਦੇ ਵਿਚਾਰ ਵਿੱਚ ਹੀ ਸੰਸਾਰ ਭੁੱਲਾ ਹੋਇਆ। ਕਰ ਕਰਤੂਤ ਕਸੂਤ ਵਿੱਚ ਪਾਏ ਦਲੀਚੇ ਗੈਣ ਚੰਦੋਏ। ਕਹਿਣ ਲੱਗੇ ਤਰ੍ਹਾਂ ਤਰ੍ਹਾਂ ਦੇ ਕਸੂਤ ਦਾ ਅਰਥ ਹੈ ਜਨੇਊ ਆਦਿਕ ਪਾਉਣਾ। ਕਹਿੰਦੇ ਜਨੇਊ ਪਾਉਣ ਵਿੱਚ ਤੇ ਭੈੜੇ ਉਹ ਪਾਓ ਕਰਦੇ ਹੋਏ ਤਰ੍ਹਾਂ ਤਰ੍ਹਾਂ ਦੇ ਆਕਾਸ਼ੀ ਚੰਦੋਏ ਹੀ ਉੱਪਰ ਤਾਣ ਰਹੇ। ਕਰਮ ਕਾਂਡਾਂ ਦੇ ਚੰਦੋਏ ਹੀ ਅਸੀਂ ਤਾਣ ਰਹੇ ਹਾਂ। ਗੁਰਸਿੱਖੀ ਦਾ ਜਨੇਊ ਕੀ ਸੀਗਾ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੱਸਿਆ ਆਸਾ ਕੀ ਵਾਰ ਚ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਸ ਲਈ ਸਾਧ ਸੰਗਤ, ਇਹਨਾਂ ਸਾਰੇ ਕਰਮ ਕਾਂਡਾਂ ਵਿੱਚੋਂ ਗੁਰੂ ਨੇ ਕੱਢਿਆ। ਕਹਿਣ ਲੱਗੇ ਐਵੇਂ ਆਕਾਸ਼ੀ ਚੰਦੋਏ ਨਾ ਆਪਣੇ ਉੱਤੇ ਤਾਣੀ ਜਾ, ਕਰਮ ਕਾਂਡਾਂ ਦੇ ਚੰਦੋਏ ਨਾ ਤਾਣ, ਇਹਨਾਂ ਕਰਤੂਤਾਂ ਦੇ ਵਿੱਚ, ਭੈੜੀਆਂ ਕਰਤੂਤਾਂ ਦੇ ਵਿੱਚ ਫਸ ਕੇ ਪਰਮੇਸ਼ਰ ਨਿਰੰਕਾਰ ਤੋਂ ਵਿਛੋੜਾ ਨਾ ਪਾ ਆਪਣੀ ਜਿੰਦ ਦਾ। ਕਰਤੂਤਾਂ ਪਸ਼ੂਆਂ ਵਾਲੀਆਂ ਹੋਣ ਤੇ ਜਾਤ ਮਾਨਸ ਹੋਵੇ। ਆਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਲਈ ਐਸੇ ਕਰਮ ਕਾਂਡਾਂ ਚੋਂ ਕੱਢ ਰਹੇ। ਜੋਧ ਜਠੇਰੇ ਮੰਨੀਆਂ ਸਤੀਆਂ ਸੌਤ ਟੋਬੜੇ ਢੋਏ। ਟੋਬੜੇ ਢੋਏ ਕੀ ਕਰ ਰਹੇ ਅਸੀਂ ਹੁਣ? ਅਜੇ ਤੱਕ ਪੂਰਨ ਤੌਰ ਤੇ ਆਪਾਂ ਇਹਨਾਂ ਕਰਮ ਕਾਂਡਾਂ ਚੋਂ ਨਿਕਲ ਨਹੀਂ ਸਕੇ। ਕਹਿੰਦੇ ਜੋਧਿਆਂ ਕੁੱਲ ਦੇ ਜਠੇਰਿਆਂ ਤੇ ਵਡੱਕੀਆਂ ਦੀ ਪੂਜਾ ਕਰਾਉਂਦੇ, ਸਤੀਆਂ ਤੇ ਸੌਂਕੜਾਂ ਨੂੰ ਮੰਨਦੇ, ਭਾਵ ਇਹਦਾ ਕੀ ਆ? ਆ ਸਤੀਆਂ ਦੇ ਮੰਦਰ ਬਣੇ ਆ, ਇਹ ਸਤੀ ਦਾ ਮੰਦਰ ਆ। ਕਹਿੰਦੇ ਕਈ ਟੋਬੜੀਆਂ ਤੇ ਟੋਇਆਂ ਨੂੰ ਮੰਨਦੇ ਫਿਰਦੇ, ਭਾਵ ਟੋਬਿਆਂ ਟੋਇਆਂ ਦੇ ਵਿੱਚ ਬਾਲਕਾਂ ਨੂੰ ਨਹਾਉਂਦੇ ਫਿਰਦੇ ਆ ਕਿ ਸਾਡੇ ਬਾਲਕ ਜਿਹੜੇ ਆ ਉਹ ਰਾਜੀ ਰਹਿਣ। ਸਤ ਸੰਗਤ, ਇਹ ਸਾਰੇ ਦਾ ਸਾਰਾ ਕੁਛ ਜਠੇਰਿਆਂ ਨੂੰ ਮੰਨਣਾ, ਇਹ ਸਾਡੇ ਵੱਡੇ ਆ, ਇਹ ਉਹਨਾਂ ਦੀ ਥਾਂ ਅਸੀਂ ਬਣਾ ਲਈ ਆ, ਸਤੀਆਂ ਆਦਿਕਾਂ ਨੂੰ ਮੰਨਣਾ। ਕਹਿੰਦੇ ਇਹਨਾਂ ਟੋਇਆਂ ਚ ਨਾ ਡਿੱਗੋ ਗੁਰੂ ਪਿਆਰਿਓ, ਇਹ ਕਰਮ ਕਾਂਡ ਆ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੈ। ਇਹ ਸਾਰੀ ਪੰਕਤੀ ਦਾ ਭਾਵ ਹੈ ਕਿ ਤਰ੍ਹਾਂ ਤਰ੍ਹਾਂ ਦੇ ਜਠੇਰਿਆਂ ਆਦਿਕਾਂ ਤੇ ਸਤੀਆਂ ਆਦਿਕਾਂ ਨੂੰ ਮੰਨਣਾ, ਇਹ ਕਰਮ ਕਾਂਡ ਆ। ਇਧਰਲੇ ਪਾਸੇ ਗਲਤਾਨ ਨਾ ਹੋਵੋ ਟੋਬੜੀਆਂ ਤੇ ਟੋਇਆਂ ਦੇ ਵਿੱਚ ਨਾ ਨਹਾਉਂਦੇ ਫਿਰੋ, ਕਰਮ ਕਾਂਡੀ ਨਾ ਬਣੋ। ਸਾਧ ਸੰਗਤ ਗੁਰ ਸ਼ਬਦ ਵਿਣ, ਮਰ ਮਰ ਜੰਮਣ ਦਈ ਵਗੋਏ। ਗੁਰੂ ਸ਼ਬਦ ਤੇ ਸਾਧ ਸੰਗਤ ਦੇ ਬਾਜੋਂ ਮਰ ਮਰ ਕੇ ਇਹ ਲੋਕ ਜੰਮਦੇ ਆ, ਪਰਮਾਤਮਾ ਤੋਂ ਭੁੱਲੇ ਹੋਏ ਨੇ ਲੋਕ, ਕਿਉਂਕਿ ਨਾ ਸਾਧ ਸੰਗਤ ਚ ਆਏ, ਨਾ ਗੁਰ ਸ਼ਬਦ ਦੀ ਕਮਾਈ ਕੀਤੀ, ਨਾ ਗੁਰੂ ਦਾ ਪੱਲਾ ਪਕੜਿਆ। ਜੇ ਗੁਰੂ ਦਾ ਪੱਲਾ ਪਕੜਿਆ ਹੁੰਦਾ ਤੇ ਗੁਰ ਸ਼ਬਦ ਨਾਮ ਦੀ ਕਮਾਈ ਕੀਤੀ ਹੁੰਦੀ, ਫਿਰ ਇਹਨਾਂ ਕਰਮ ਕਾਂਡਾਂ ਦੇ ਵਿੱਚ ਇਹ ਲੋਕ ਨਾ ਪੈਂਦੇ। ਇਸ ਲਈ ਤੱਤ ਦੀ ਗੱਲ ਹੈ, ਸਾਧ ਸੰਗਤ ਗੁਰ ਸ਼ਬਦ ਦੀ ਕਮਾਈ ਕਰਨੀ। ਗੁਰਮੁਖ ਹੀਰੇ ਹਾਰ ਪਰੋਏ, ਜਿਹੜੇ ਗੁਰਮੁਖ ਜਨ ਗੁਰੂ ਦੀ ਸ਼ਰਨ ਪਏ ਨੇ ਉਹ ਕੀ ਨੇ, ਉਹਨਾਂ ਨੇ ਆਪਣੇ ਗਲ ਚ ਪ੍ਰਭੂ ਦੇ ਨਾਮ ਸਿਮਰਨ ਦੇ ਹੀਰਿਆਂ ਦਾ ਹਾਰ ਪਰੋਇਆ ਹੋਇਆ ਹੈ। ਭਾਵ ਇੱਕ ਪ੍ਰਭੂ ਦੀ ਯਾਦ ਨਾਮ ਸਿਮਰਨ ਵਿੱਚ ਹੀ ਜੁੜਦੇ ਆ, ਇੱਕ ਅਕਾਲ ਪੁਰਖ ਦੇ ਹੁਕਮ ਵਿੱਚੋਂ ਪਰੋਏ ਹੋਏ ਨੇ, ਬਾਕੀ ਬਾਲੇ ਹੋਰ ਇੱਧਰ ਉੱਧਰ ਭੈੜੇ ਆਚਾਰ ਤੇ ਕਰਮ ਕਾਂਡ ਇਹਨਾਂ ਵਿੱਚੋਂ ਵਿਸ਼ਵਾਸ ਨਹੀਂ ਰੱਖਦੇ, ਕੇਵਲ ਆਪਣੇ ਗੁਰੂ ਦੇ ਆਸ਼ੇ ਤੇ ਚੱਲ ਕੇ ਧਰਮ ਕਮਾਉਂਦੇ ਆ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੇ ਗੁਰੂ ਦੀ ਆਗਿਆ ਕੀ ਹੈ? ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹਿਨਸ਼ਾਹ ਦੇ ਬਚਨ ਇਸ ਪੌੜੀ ਦੇ ਅਖੀਰ ਵਿੱਚ ਸਾਂਝੇ ਕਰ ਲੈਂਦੇ। ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੂਨ ਅਜੈ ਅਵਨਾਸੀ ਤੇ ਪਰਮੇਸ਼ਰ ਜਾਨੋ। ਪਰਮਾਤਮਾ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਨਾ ਕਰੋ, ਉਸ ਪਰਮੇਸ਼ਰ ਦੀ ਪੂਜਾ ਕਰੋ, ਪਰਮੇਸ਼ਰ ਦੇ ਚਰਨਾਂ ਨਾਲ ਜੁੜੋ ਜਿਸ ਨੇ ਸਭ ਕੁਝ ਪੈਦਾ ਕੀਤਾ ਹੈ। ਭਾਵ ਸਿੱਖ ਕਿਰਤਮ ਦਾ ਪੁਜਾਰੀ ਨਹੀਂ ਹੈ, ਜੋ ਕੁਝ ਪਰਮਾਤਮਾ ਨੇ ਬਣਾਇਆ। ਬਿਨ ਕਰਤਾਰ, ਕਰਤਾਰ ਤੋਂ ਅਕਾਲ ਪੁਰਖ ਤੋਂ ਬਿਨਾਂ ਨਾ ਕਿਰਤਮ ਮਾਨੋ, ਕਿਹੜੇ ਅਕਾਲ ਦੇ ਪੁਜਾਰੀ ਬਣਨਾ? ਆਦ ਅਜੂਨ ਅਜੈ ਅਵਨਾਸੀ, ਜਿਹੜਾ ਹੈ ਸਾਡਾ ਵਾਹਿਗੁਰੂ ਜਿਸ ਦੀ ਅਸੀਂ ਪੂਜਾ ਕਰਨੀ ਤੇ ਉਹਦਾ ਨਾਮ ਜਪਣਾ, ਆਦ ਤੋਂ ਹੈ ਜਿਹੜਾ। ਅਜੂਨ, ਜੂਨਾਂ ਵਿੱਚ ਨਹੀਂ ਆਉਂਦਾ। ਅਜੈ, ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ। ਅਵਨਾਸੀ, ਜਿਹੜਾ ਨਾਸ ਨਹੀਂ ਹੁੰਦਾ। ਆਦ ਅਜੂਨ ਅਜੈ ਅਵਨਾਸੀ ਤੇ ਪਰਮੇਸ਼ਰ ਜਾਨੋ, ਉਹ ਹੈ ਸਾਡਾ ਪਰਮੇਸ਼ਰ, ਉਹ ਹੈ ਸਾਡਾ ਅਕਾਲ ਪੁਰਖ ਮਾਲਕ ਖਸਮ। ਉਹਦੇ ਚਰਨਾਂ ਨਾਲ ਜੁੜ ਕੇ ਫਿਰ ਆਪਣਾ ਜੀਵਨ ਸੋਹਣਾ ਬਣਾਉਣਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਣਾ ਹੈ।